جو اپنے آپ کی کھوج ہے وہ گربانی کے اندر بڑے سخین ڈھنگ کے گرو گرنتھ صاحب کی کرپا کر رہے ہیں. پچھے صاحب شری گرو ارجن دیو مہاراج نے پٹان کے کہنے کو بینتی کرن کو سچے پاتشاہ جی آپ کرپا کر کے گرو صاحب جی کی پستک کرن کا ڈھنگ طریقہ ورنن کرو. پہلا آپ کچھ بانی اچارن کرو, سویر کچھ اچارن کرو, جتوں سیدھ لے کے پھر اسی گرو نانک کی مہما کر سکتے. پہلے نو سویے گرو ارجن صاحب جی نے گرو نانک کے پارنم پرمیشر کی اپیتا دے اچارن کیتے. اس بعد کاچی دے موہ دے سٹ پٹو کچیل کو گیا نہیں, اتوں جڑے سوئی ارب ہوں نے گیارہ یہ ادیاس توڑن واسطے دے کی ہمتا ممتا تیاگن واسطے شریر کی انسترتا ناسوان رکھا کے بیراگ پیدا کرنے والے وچن کیوں ستگرو مہاراج صاحب جی نے بھی سویے اچارن کیتے جنہ کی کل پچھے سماپتی ہو چکی ہے. اس کو اگے جڑے پٹ ہیں ساڈے سکھ جگت کے اندر دن پر دن آپس میں ہی سارے مت بھید بدھتے جا رہے ہیں. گرو یہ کرپا کرے کوئی ایک بھی مسئلہ حل نہیں ہوتا جس کا نمے وواد شروع ہو جاتے. جڑے سمپردائی گیانی مہاپرش ہیں انہوں کے مت انوسار پٹان کی گنتی ستارا بن جاتی. ہوں کچھ نوین گیانی جنہوں اپنی عقل سے زیادہ وشواس ہے انہوں نے ستارہ کی بجائے گیارہ کہنے شروع کر دیتے. گیارہ کے ستارہ کا پٹا کے سویاں کے بچ بھی وواد ہے. تے دوسرا پٹ کون سن یہاں کا گرو صاحب کے نام ملاپ کیویں ہوا یہ بہت بڑی شنکا کرن والے لوگ شنکا کرتے ہیں. پر جنہوں نے بانی کا رس مانا ہے انہوں نے شنکا کا رستہ اختیار کرنا واجب نہیں. جدو گربانی کے اپدیش کا ہی رس لینا ہے, آنند بھگتی کا ہی ماننا ہے, پھر پیڑ گنن کی لوڑ نہیں ہے, پھل کھان کی بات ہے. سوچوں جس سمپردا کے برہم گیانی مہاپرش بڑے بڑے سنت گیانی چندا سنگھ جی ورگ جنہوں نے سب تو پہلا شری گرو گرنتھ صاحب جی کے کرا لکھے تے پنڈت تارا سنگھ نروتم نے شری گرو گرنتھ صاحب جی کا ایک اپنے طریقے دے نال اوکھے شبدوں کا ٹیکا کیتا. نرملیا دے وچ بہت بڑے ودیا مارکن سن یہ دو ستپرشاں نے ارتھاں نوں کلمند کیتا. سنت گیانی چندا سنگھ جی ایسے گیانی مہاپرش ہوئے ہے کہ جنہ دے کول سری مان سنت گیانی گروچن سنگھ جی بھی کچھ ارتھ جنہاں دے مہاپرشاں نوں کچھ پوچھن کی لوڑ محسوس کرتے سی وہ بھی کٹو والے مہاپرشوں کو جا کے پوچھا کرتے نوٹ کر رہے. یہ گل سنت گیانی چندا سنگھ جی کے سیوادار مہنت مہا سنگھ جی جنہوں نے تھوڑا ہی سما ہوا چڑھائی کرنے بزرگوں انہوں نے ساتھ سنگھ جی دسی. انہوں نے تھان پہ ہو گیا اجیت سنگھ جی مہنت جی نے جڑے داس کے گرپائی بھی ہے ਅਤੇ ਬੜੇ ਸਰਲ ਸੁਭਾਅ ਦੇ ਨੇ। ਦਾਸ ਨੂੰ ਪਹਿਲਾਂ ਸਿੱਖਿਆ ਕੀਤੀ ਸੀ ਮਹਾਂਪੁਰਸ਼ਾਂ ਕੋਲ। ਸੋ ਇਉਂ ਸਾਧ ਸੰਗਤ ਵੱਡੇ ਵੱਡੇ ਗਿਆਨੀਆਂ ਮਹਾਂਪੁਰਸ਼ ਜਿਹੜੇ ਸੰਪਰਦਾ ਦੇ ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਛੱਤੋ ਵਾਲੇ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ 60 ਕਥਾ ਗੁਰੂ ਗ੍ਰੰਥ ਸਾਹਿਬ ਲਿਖੀ। ਸਿੱਖ ਜਗਤ ਦੇ ਵਿੱਚ ਇਹ ਰਿਕਾਰਡ ਕਿਸੇ ਤੋਂ ਹਾਲ ਤੱਕ ਟੁੱਟਿਆ ਹੈ। 11 ਮਹੀਨੇ ਦੇ ਵਿੱਚ ਕਥਾ ਦਾ ਭੋਗ ਪਾਇਆ ਹੈ। 1 ਮਹੀਨਾ ਵਿਦਿਆਰਥੀਆਂ ਨੂੰ ਛੁੱਟੀ ਕਰਦੇ, 11 ਮਹੀਨੇ 'ਚ 1 ਦਿਨ ਦੀ ਛੁੱਟੀ ਨਹੀਂ ਦੇਣੀ, ਲਗਾਤਾਰ ਕਸਾ ਹੁੰਦੀ ਸੀ। ਉਹ ਮਹਾਂਪੁਰਸ਼ਾਂ ਦੇ ਕੋਲ 250-250 ਵਿਦਿਆਰਥੀ ਤੱਕ ਵੀ ਗਲੀਆਂ ਦੇ ਵਿੱਚ ਵੀ ਬੈਠਣ ਨੂੰ ਥਾਂ ਨਹੀਂ ਸੀ ਰਹਿਣਾ ਹੁੰਦਾ, ਐਡਾ ਵੱਡਾ ਪ੍ਰਤਾਪ ਸੀ। ਪਰ ਅੱਖਰੀ ਅਰਸੇ ਕਰਦੇ ਸੀ, ਉਹ ਅੱਖਰਾਂ ਨੂੰ ਵਧਾਉਂਦੇ ਨਹੀਂ ਸਨ। ਅਤੇ ਉਹਨਾਂ ਮਹਾਂਪੁਰਸ਼ਾਂ ਦੇ ਥਾਂ 'ਤੇ ਸੰਤ ਗਿਆਨੀ ਕਿਰਪਾਲ ਸਿੰਘ ਜੀ ਹੋਏ, ਜਿਨ੍ਹਾਂ ਨੇ ਟੀਕਾ ਲਿਖਿਆ ਹੈ ਗਲੀ ਛੱਤੋ ਵਾਲੀ। ਗਿਆਨੀ ਕਿਰਪਾਲ ਸਿੰਘ ਜੀ ਜਦੋਂ ਟੀਕਾ ਲਿਖ ਰਹੇ ਸਨ, ਮੈਂ ਉਸ ਵੇਲੇ ਉਹਨਾਂ ਦੇ ਦਰਸ਼ਨ ਕਰਦਾ ਰਿਹਾ, ਮਿਲਦਾ ਰਿਹਾ। 1-2 ਵਾਰ ਦਰਸ਼ਨ ਹੋਏ ਜਦੋਂ ਇਹ ਲਿਖਤ ਦਾ ਕੰਮ ਚੱਲ ਰਿਹਾ ਸੀ ਸੰਤ। ਅਤੇ ਉੱਧਰ ਸਾਧ ਸਿੰਘ ਜੀ ਮਹਾਂਪੁਰਸ਼ਾਂ ਦੇ ਗੁਰਦੇਵ ਸਿੰਘ ਗਿਆਨੀ ਕਰਮ ਸਿੰਘ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹ ਕਿਸੇ ਗੱਲੋਂ ਜਸੇ ਵਾਲੇ ਵੀਰਾਂ ਨਾਲ ਨਾਰਾਜ਼ ਹੋ ਕੇ ਜਾਂ ਜਿਵੇਂ ਵੀ ਹੋਇਆ, ਪ੍ਰਾਰੰਭ ਦੀ ਗੱਲ ਸੀ, ਉਹ ਮਹਾਂਪੁਰਸ਼ਾਂ ਦੇ ਅਰਥਾਂ ਦੀਆਂ ਕਾਪੀਆਂ ਜਿਹੜੀਆਂ ਸਨ ਸਾਰਿਆਂ ਗਿਆਨੀਆਂ ਕੋਲ ਹੀ ਨੇ, ਉਹ ਗਿਆਨੀ ਕਰਮ ਸਿੰਘ ਜੀ ਲੈ ਕੇ ਅੰਮ੍ਰਿਤਸਰ ਸਾਹਿਬ ਚਲੇ। ਅਤੇ ਜਦੋਂ ਕਾਪੀਆਂ ਗਿਆਨੀ ਕਿਰਪਾਲ ਸਿੰਘ ਜੀ ਨੇ ਦੇਖਿਆ ਮਹਾਂਪੁਰਸ਼ਾਂ ਨੇ, ਅਤੇ ਲਿਖਤ ਦਾ ਫੁਰਨਾ ਉਹਨਾਂ ਦੇ ਮਨ ਵਿੱਚ ਹੈ ਹੀ ਸੀ, ਜਿਹੜਾ ਸਾਧ ਸਿੰਘ ਜੀ ਸੰਤ ਗਿਆਨੀ ਕਿਰਪਾਲ ਸਿੰਘ ਜੀ ਦੇ ਟੀਕੇ ਵਿੱਚ ਜਿੰਨਾ ਵੀ ਨਿਗਰਪਣਾ ਦਿਸਦਾ, ਉਹ ਸਾਰਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਕਿਰਪਾਲ ਹੈ। ਇਹ ਸਾਡੇ ਵਾਲਾ ਲਾਣਾ ਢਿੱਲਾ ਰਿਹਾ ਗਿਆ ਉਹਦੇ ਵਿੱਚ, ਅਤੇ ਇਹਨਾਂ ਨੇ ਇੱਥੋਂ ਸਹਾਇਤਾ ਲੈ ਕੇ ਟੀਕਾ ਬਣਾ ਦਿੱਤਾ, ਪਰ ਫਿਰ ਵੀ ਉਸ ਟੀਕੇ ਦੇ ਵਿੱਚ ਕਈ ਥਾਂ 'ਤੇ ਅਧੂਰੇ ਪਾਣ ਬਿਲਕੁਲ ਸਾਫ ਸੁਥਰੇ ਨਜ਼ਰ ਆ ਰਹੇ, ਜਿਵੇਂ ਜੋ ਮੰਗੇ ਤੋ ਮੰਗੇ ਗੀਆ, ਗੀਆ ਦਾ ਅਰਥ ਹੁੰਦਾ ਹੋਰ, ਪਰ ਉਹਨਾਂ ਨੇ ਨਾਲ ਬੜਾ ਇੱਕ ਪੋਲਾ ਜਿਹਾ ਅਰਥ ਵੀ ਲਾ ਦਿੱਤਾ, ਜਦੋਂ ਮੰਗਦਾ ਕਿ ਬੀਏ ਪਾਸ ਹੋਣਾ ਮੰਗਦਾ, ਕੋਈ ਗੱਲ ਚੁੱਕਦੀ ਨਹੀਂ ਹੈ ਕਿ ਉਸ ਵੇਲੇ ਬੀਏ ਪਾਸ ਦੀ ਕੋਈ ਡਿਗਰੀ ਹੈ ਨਹੀਂ ਸੀ ਜੋ ਬਾਣੀ ਵਿਚਾਰਾ ਕਰੇ। ਅਤੇ ਸੁੱਖ ਨਾ ਵਸਣ ਭੈਣੇ, ਅਤੇ ਉਹ ਸੁੱਖ ਦੀ ਕਦੇ ਵੀ ਸੁੱਖ ਨਹੀਂ ਵਸਣਗੇ, ਭਾਵੇਂ ਅਤੇ ਭੈਣੀ ਪਿੰਡ ਜਾ ਕੇ ਨਿਵਾਸ ਕਰ ਲੈਣ। ਇਹ ਅਰਥ ਇਸ ਤਰ੍ਹਾਂ ਦੇ ਕੁਛ ਪੋਲੇ ਅਰਥ ਵੀ ਹੈ ਉਸ ਟੀਕੇ ਦੇ ਵਿੱਚ, ਮਹਾਂਪੁਰਸ਼ਾਂ ਦਾ ਇੱਕ ਵੀ ਅਰਥ ਐਸਾ ਨਹੀਂ ਜਿਹਦੇ 'ਤੇ ਕੋਈ ਉਂਗਲ ਉੱਠਾ ਸੀ। ਸੋ ਦੋਨਾਂ ਸੰਪਰਦਾਇ ਗਿਆਨੀਆਂ ਮਹਾਂਪੁਰਸ਼ਾਂ ਦੀ ਜਿਹੜੀ ਪ੍ਰਣਾਲੀ ਹੈ ਉਹਦੀ ਭੱਟਾਂ ਦੇ ਸਰੀਆਂ 'ਤੇ ਕੋਈ ਮਤਭੇਦ ਨਹੀਂ। 17 ਭੱਟ ਸਾਮਵੇਦ ਦੇ, ਰਿਗਵੇਦ ਦੇ, ਜਜਵੇਦ ਦੇ, ਅਥਰਵਵੇਦ ਦੇ, ਅਤੇ ਉਹਨਾਂ ਦੇ ਵਿੱਚੋਂ ਜਿਹੜਾ ਸ਼ਾਮਵੇਦ ਦੇ 4 ਭੱਟ ਹਨ ਉਹਨਾਂ ਦੀ ਸਾਰ ਸੰਗੀ ਜਾਲਕ ਬਲ ਭੱਟ ਹੈ, ਜਾਲਕ ਬਲ ਅਤੇ ਹਰਵੰਸ ਮਥੁਰਾ, ਕਲ ਕਲ ਸਹਾਰ, ਜਲਣ ਨਲ, ਅਤੇ ਇਸੇ ਤਰ੍ਹਾਂ ਸਾਰ ਸੰਗੀ ਟਲ ਸਲ ਭਲ ਜਲ ਇਤਿਹਾਸ, ਕੀਰਤ ਬੇਅੰਦ ਦਾਸ ਔਰ ਗੁਰੂ। ਇਹ ਸਾਧ ਸਿੰਘ ਜੀ 16 ਭੱਟ ਹਨ ਅਤੇ 17 ਭਿੱਖੇ ਕੇ ਨਾਮ ਕਰਕੇ ਬ੍ਰਹਮਾ ਦਾ ਅਵਤਾਰ ਹੈ। ਹੁਣ ਇਹਨਾਂ 17 ਹੀ ਭੱਟਾਂ ਦੀ ਜੋ ਗੁਰੂ ਨਾਨਕ ਦੀ ਮਹਿਮਾ ਕਰਨ ਲੱਗੇ ਹਨ, ਸਭ ਤੋਂ ਪਹਿਲਾਂ ਜਿਸ ਭੱਟ ਨੇ ਸਾਧ ਸਿੰਘ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕਰਨ ਲੱਗਾ ਹੈ, ਕੱਲ ਨਾਮੇ ਭੱਟ ਹੈ, ਇਹ ਰਿਗਵੇਦ ਦਾ ਅਵਤਾਰ ਹੈ। ਇਹਦੇ ਅੰਮ੍ਰਿਤ ਵਚਨ ਰਸਨਾ ਤੋਂ ਗੁਰੂ ਕੀ ਮਹਿਮਾ ਦੇ ਪਹਿਲਾ ਮੰਗਲ ਕੀਤਾ ਹੈ। ਉਸ ਤੋਂ ਉਪਰੰਤ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖ ਸਲਾਹ ਜਿਵੇਂ ਗੁਰੂ ਨਾਨਕ ਦੀ ਮਹਿਮਾ ਕਰ ਰਹੇ ਹਨ, ਆਪ ਹਰ ਵਿਅਕਤੀ ਦਾ ਇਕਾਗਰ ਕਰਕੇ ਸਰਵਣ ਕਰੋਗੇ।
ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸੁਹਾਰ ਸਦਾ ਵਿਖਿਆਤਾ।
ਪਹਿਲਾ ਸਾਸ ਜੀ ਅੱਖਰਨ ਸਵਈਏ ਮਹੱਲੇ ਪਹਿਲੇ ਤੇ, ਇਹਨਾਂ ਦਾ ਉਚਾਰਨ ਵੀ ਇਸੇ ਤਰ੍ਹਾਂ ਕਰਨਾ ਹੈ ਜਿਹੜਾ ਅੱਗੇ ਟੀਕਾ ਲੱਗਿਆ ਹੋਇਆ ਹੈ। ਇਹਨੂੰ ਸਾਧ ਸਿੰਘ ਜੀ ਇਉਂ ਨਹੀਂ ਕਹਿਣਾ ਵੀ ਸਵਈਏ ਮਹੱਲੇ ਪਹਿਲੇ ਕਿ ਪਹਿਲਾਂ ਐਂ ਜਾਣ ਪਾਠੀ ਕਹਿੰਦੇ ਸੁਣਦੇ ਹਨ ਅਤੇ ਕੇਵਲ ਇੰਨੇ ਅੱਖਰ ਕਹਿਣੇ ਸਵਈਏ ਮਹੱਲੇ ਪਹਿਲੇ ਕਿ ਇਹ ਸਵਈਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਹਿਲੇ ਪਾਤਸ਼ਾਹ ਦੀ ਪੁਸਤਕ ਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸਾਧ ਸਿੰਘ ਜੀ ਵਸਤੂ ਨਿਰਦੇਸ਼ਕ ਮੰਗਲ ਹੈ। ਮੰਗਲ ਜਿਹੜੇ ਨੇ ਉਹ ਚਾਰ ਕਿਸਮ ਦੇ ਹੁੰਦੇ ਹੈ। ਇੱਕ ਮੰਗਲ ਹੈ ਸਾਧ ਸਿੰਘ ਜੀ ਜਿਹਨੂੰ ਨਮਸਕਾਰ ਆਤਮਕ ਮੰਗਲ ਕਿਹਾ ਜਾਂਦਾ ਹੈ। ਦੂਸਰਾ ਸਾਧ ਸਿੰਘ ਜੀ ਆਸ਼ੀਰਵਾਦ ਆਤਮਕ ਮੰਗਲ ਹੈ। ਵਸਤੂ ਨਿਰਦੇਸ਼ਕ ਮੰਗਲ ਹੈ। ਇਹ ਤਿੰਨ ਮੰਗਲ ਸੰਸਕ੍ਰਿਤ ਗ੍ਰੰਥਾਂ ਦੇ ਅੰਦਰ ਲਿਖੇ ਹੋਏ ਅਤੇ ਪਰ ਬਲਿਹਾਰ ਜਾਈਏ ਮਹਾਂਪੁਰਸ਼ਾਂ ਦੇ ਕੰਨ ਭਰਦੇ ਬੰਦਗੀ ਦਾ ਪ੍ਰਤਾਪ ਹੁੰਦਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਨੇ ਜਿੱਥੋਂ ਸਿੱਖਿਆ ਲਈ, ਸੰਤ ਗਿਆਨੀ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਸਾਧ ਸਿੰਘ ਜੀ ਮੰਗਲ ਚਾਰ ਕਿਸਮ ਦੇ ਸਿੱਧ ਕੀਤੇ। ਸੰਸਕ੍ਰਿਤ ਗ੍ਰੰਥ ਦੱਸਦੇ ਵੀ ਤਿੰਨ ਕਿਸਮ ਦੇ ਹੁੰਦੇ ਹੈ। ਦਾਸ ਦੀ ਸਦਾ ਹੀ ਘਟਨਾ ਯਾਦ ਰਹੂਗੀ, ਮਹਾਂਪੁਰਸ਼ ਪਟਿਆਲੇ ਦੇ ਕੋਲ ਇੱਕ ਨਗਰ ਦੇ ਵਿੱਚ ਕਥਾ ਮੁਖਵਾਕ ਦੀ ਕਰਨੀ ਸੀ ਅਤੇ ਉਸ ਹੁਕਮਨਾਮ ਦੇ ਮੂਹਰੇ ਪਹਿਲਾਂ ਅੱਖਰ ਸੀ ਓਅੰਕਾਰ ਸਤਿਗੁਰ ਪ੍ਰਸਾਦ ਅਤੇ ਦਾਸ ਦੀ ਡਿਊਟੀ ਮਹਾਂਪੁਰਸ਼ਾਂ ਦੇ ਨਾਲ ਕਥਾ ਦੇ ਅੱਖਰ ਬੋਲਣ ਦੀ ਲੱਗ ਗਈ। ਮਹਾਂਪੁਰਸ਼ਾਂ ਨੇ ਮੁਖਵਾਕ ਦੀ ਕਥਾ ਕਰਨੀ ਸੀ ਵਿਦਿਆ ਦਾ ਅਤੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਸਾਧ ਸਿੰਘ ਜੀ ਆਪ ਜੀ ਦੇ ਦਰਸ਼ਨ ਕਰਨ ਜੋ ਗਏ। ਮੈਂ ਮਹਾਂਪੁਰਸ਼ਾਂ ਨੂੰ ਜਦੋਂ ਵੀ ਕਿਤੇ ਅੱਖਰ ਚਿੱਠੀ ਦੇ ਲਿਖਣ ਦਾ ਹੌਸਲਾ ਕੀਤਾ ਤਾਂ ਉਹਦੇ ਵਿੱਚ ਇਹ ਲਿਖਦਾ ਹੁੰਦਾ ਵੀ ਆਪ ਜੀ ਦਾ ਕਮਜ਼ੋਰ ਵਿਦਿਆਰਥੀ। ਉਹਨਾਂ ਮਹਾਂਪੁਰਸ਼ਾਂ ਦੀਆਂ ਆਸ਼ੀਰਵਾਦਾਂ, ਉੱਥੇ ਇੱਕ ਬੜਾ ਭਾਰੀ ਪੰਡਿਤ ਸੰਸਕ੍ਰਿਤ ਦਾ ਵਿਦਵਾਨ ਉਦਾਸੀ ਸੰਤ ਬੈਠੇ। ਸੰਤ ਕਹਿੰਦੇ ਹਰੀਸ਼ਾ ਪਹਿਲਾਂ ਇਹਨਾਂ ਨੂੰ ਟਾਈਮ ਦੇ ਦਿਓ ਸੰਤਾਂ ਨੂੰ ਵੀ ਬਾਅਦ ਦੇ ਵਿੱਚ ਆਪਾਂ ਕਥਾ ਕਰਾਂਗੇ। ਉਹ ਸਾਧ ਸਿੰਘ ਜੀ ਜਿਹੜਾ ਮਹਾਤਮਾ ਸੀ, ਬਹੁਤ ਭਾਰੀ ਵਿਦਵਾਨ, ਡਬਲ ਐਮ ਏ ਕੀਤੀ ਹੋਈ ਸੀ ਸੰਸਕ੍ਰਿਤ ਦੀ, ਐਮ ਏ ਨਹੀਂ ਡਬਲ ਐਮ ਏ ਸੰਸਕ੍ਰਿਤ ਦੀ ਸੀ। ਉਸਦੀ ਬੜਾ ਭਾਰੀ ਵਿਦਵਾਨ ਸੀ। ਉਹ ਜਦੋਂ ਬੋਲਣ ਲੱਗਾ ਉਹ ਕੁਦਰਤੀ ਮੰਗਲਾਂ ਦੀ ਗੱਲ ਬੋਲਿਆ ਵੀ ਮੰਗਲ ਸਾਧ ਸਿੰਘ ਜੀ ਤਿੰਨ ਕਿਸਮ ਦੇ ਹੁੰਦੇ ਹੈ। ਸੰਤ ਆਪਣੀ ਥਾਂ ਤੇ ਸੱਚਾ ਸੀ, ਸੰਸਕ੍ਰਿਤ ਵਿੱਚ ਹੁੰਦੇ ਹੀ ਤਿੰਨ ਕਿਸਮ ਦੇ। ਜਦੋਂ ਗੱਲ ਆਪਣੀ ਸਮਾਪਤ ਕਰਕੇ ਹਟੇ, ਮਹਾਂਪੁਰਖ ਕਥਾ ਕਰਨ ਲੱਗੇ, ਓਅੰਕਾਰ ਸਤਿਗੁਰ ਪ੍ਰਸਾਦ ਮੈਂ ਅੱਖਰ ਬੋਲ ਦਿੱਤੇ। ਮਹਾਂਪੁਰਸ਼ ਕਹਿੰਦੇ ਸਾਧ ਸਿੰਘ ਜੀ ਇਹ ਠੀਕ ਹੈ, ਸੰਸਕ੍ਰਿਤ ਗ੍ਰੰਥਾਂ ਦੇ ਅੰਦਰ ਮੰਗਲ ਤਿੰਨ ਕਿਸਮ ਦੇ ਲਿਖੇ ਹੋਏ ਹੈ, ਪਰ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਅਸੀਂ ਗੱਲ ਆਪਣੇ ਗੁਰੂ ਦੀ ਮੰਨਣੀ ਆ, ਅਸੀਂ ਕਿਸੇ ਸੰਸਕ੍ਰਿਤ ਪੜ੍ਹੇ ਹੋਏ ਦੀ ਗੱਲ ਨਹੀਂ ਮੰਨਣੀ। ਸੰਤਾਂ ਨੇ ਸਿੱਧੇ ਹੀ ਸ਼ਸਤਰ ਬਾਹ ਦਿੱਤੇ ਸਨ। ਕਹਿੰਦੇ ਸੰਸਕ੍ਰਿਤ ਦੀਆਂ ਡਿਗਰੀਆਂ ਆਪਣੇ ਥਾਂ ਤੇ ਨੇ, ਐਮ ਏ ਕਰੀ ਫਿਰਦਾ ਕੋਈ, ਡਬਲ ਐਮ ਏ ਕਰੀ ਫਿਰਦਾ, ਪਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਜਿਹੜੀ ਭਾਈ ਹੈ ਸਾਰੀਆਂ ਡਿਗਰੀਆਂ ਤੇ ਉੱਤੇ ਹੈ। ਉਹ ਸੰਤ ਨੇ ਵੀ ਕੰਨ ਚੱਕ ਲਏ। ਮੈਂ ਤਾਂ ਸੋਚਿਆ ਵੀ ਅੱਜ ਲੜਾਈ ਹੋਊਗੀ ਸੰਤਾਂ ਦੀ, ਵੀ ਬਾਅਦ 'ਚ ਸੰਸਕ੍ਰਿਤ ਵਾਲਾ ਸੰਤ ਲੜੂ ਸਾਡੇ ਸੰਤਾਂ ਨਾਲ, ਪਰ ਸੰਤਾਂ ਨੇ ਸਾਹਸ ਦੀ ਕੰਨ ਨਹੀਂ ਚੁੱਕਣ ਦਿੱਤਾ। ਐਸੀ ਮੁਰੰਮਤ ਸੰਗਤ ਦੇ ਵਿੱਚ ਕੀਤੀ ਵੀ ਉਹ ਸੰਤ ਬਾਅਦ 'ਚ ਮੈਨੂੰ ਕਹਿੰਦਾ ਵੀ ਹਰੀ ਸਿਆਣ, ਭਾਵੇਂ ਕਹਿੰਦਾ ਮੇਰੀ ਤਾਂ ਹਲਕੀ ਹੋਈ ਹੈ ਪਰ ਮੈਂ ਸ਼ਬਦ ਕਰ ਰਿਹਾ ਤੇਰੇ ਸੰਤ। ਦੇਖੋ ਜਿਹੜੇ ਚੰਗੇ ਬੰਦੇ ਹੁੰਦੇ ਨਾ ਗੁੱਸਾ ਨਹੀਂ ਕਰਦੇ, ਉਹ ਜਿਨ੍ਹਾਂ ਦੇ ਅੰਦਰ ਹੋਮੀ ਹੋਊਗੀ ਉਹ ਅੱਗ ਦਰੋਲਾ ਬਣ ਜਾਣਗੇ। ਹੋਮੇ ਐਸੀ ਚੀਜ਼ ਹੈ, ਉਹ ਕਹਿੰਦੀ ਹੈ ਵੀ ਮੈਨੂੰ ਤੂੰ ਹੁੰਦੇ ਹੀ ਕੌਣ ਹੈ ਕਹਿਣ ਵਾਲਾ। ਕਿਉਂ ਸਾਧੂ ਸੀ, ਸਿਫਤ ਕੀਤੀ ਸਮਾਂ, ਉਹ ਤੋਂ ਬਾਅਦ ਸੰਤਾਂ ਨਾਲ ਇੰਨਾ ਗੂੜਾ ਪਿਆਰ ਪਾ ਲਿਆ ਉਹਨੇ ਅਤੇ ਸੰਤ ਵੀ ਯਾਦ ਕਰਿਆ ਕਰਦੇ ਉਹਨੂੰ, ਕਹਿੰਦੇ ਬਾਈ ਸੰਤ ਚੰਗਾ ਹੈ, ਕਹਿੰਦੇ ਦੇਖੋ ਇਹਦੇ ਅੰਦਰ ਹੋਮੇ ਨੇ। ਅਤੇ ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚਾਰ ਕਿਸਮ ਦੇ ਮੰਗਲ ਨੇ। ਸੰਤ ਦਾ ਸਾਰਾ ਧਿਆਨ ਸਾਡੇ ਕਰੀ ਹੋ ਗਿਆ ਵੀ ਚੌਥੀ ਕਿਸਮ ਦਾ ਮੰਗਲ ਸਿੱਧ ਕਿਵੇਂ ਕਰਨ। ਮਹਾਂਪੁਰਸ਼ਾਂ ਨੇ ਸਲੋਕ ਬੋਲਿਆ, ਇਹ ਕਹਿਣ ਲੱਗੇ ਡੰਡੋਤ ਬੰਦਨ ਅਣਕਵਾ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਤਾ। ਇਹ ਹੁਣ ਢਾਡੀ ਵੀ ਕਬੀਸ਼ਰ ਵੀ ਸਾਰੀ ਸਲੋਕ ਤਾਂ ਸਾਰੀ ਪੜ੍ਹ ਲੈਂਦੇ ਨੇ, ਪਰ ਜੋ ਸਲੋਕ ਦੇ ਅੰਦਰ ਖਜ਼ਾਨਾ ਹੈ ਉਹ ਤਾਂ ਫਿਰ ਜੋ ਖੋਜਿਆ ਸੋ ਪਾਵਾ ਵਾਲੀ ਬਾਤ। ਇਹਦੇ ਅੰਦਰ ਚਾਰੇ ਕਿਸਮ ਦੇ ਮੰਗਲ ਲਿਖੇ ਹੋਏ। ਸਭ ਤੋਂ ਪਹਿਲੇ ਅੱਖਰ ਨਡੌਤ ਵੰਦਨ ਅਨਕਵਾਰ, ਇਹਦੇ ਅੰਦਰ ਸਾਧ ਸਿੰਘ ਜੀ ਨਮਸਕਾਰ ਆਤਮਿਕ ਮੰਗਲ ਹੈ, ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕੀਤੀ। ਡੰਡੌਤ ਵੰਦਨ, ਮੈਂ ਅਨੇਕਾਂ ਵਾਰ ਡੰਡੌਤ ਕਰਦਾ, ਡੰਡਵਤ ਨਮਸਕਾਰ ਕਰਦਾ ਗੁਰੂ ਦੇ ਚਰਨਾਂ। ਸਰਬ ਕਲਾ ਸਮਰੱਥ ਇਹ ਦੂਸਰਾ ਮੰਗਲ ਹੈ, ਇਹਨੂੰ ਕਹਿੰਦੇ ਵਸਤੂ ਨਿਰਦੇਸ਼ਕ ਮੰਗਲ। ਜਿਹਦੇ ਵਿੱਚ ਨਿਰਗੁਣ ਅਤੇ ਸਰਗੁਣ ਨੂੰ ਵਸਤੂ ਮੰਨ ਕੇ ਉਹਦਾ ਨਿਰਣਾ ਕੀਤਾ ਅਤੇ ਉਹ ਨਿਰਣੇ ਸਹਿਤ ਜਸ ਕੀਤਾ ਹੋਇਆ ਹੋਵੇ, ਉਹਨੂੰ ਵਸਤੂ ਨਿਰਦੇਸ਼ਕ ਮੰਗਲ ਕਹਿੰਦੇ। ਉਹ ਵੀ ਉਹਨੇ ਸੰਸਕ੍ਰਿਤ ਵਾਲੇ ਸੰਤ ਨੇ ਯਸ ਕਰਤਾ ਵੀ ਠੀਕ ਹੈ, ਗੁਰਬਾਣੀ 'ਚ ਆਪਣੇ ਤਰੀਕੇ ਨਾਲ ਹੈ, ਸੰਸਕ੍ਰਿਤ 'ਚ ਵੀ ਅਰਥ ਠੀਕ ਹੋ ਰਿਹਾ। ਸਰਵ ਕਲਾ ਸਮਰੱਥ ਡੋਲਣ ਅਤੇ ਰੱਖ ਪ੍ਰਭੂ, ਇਹਦੇ 'ਚ ਅਸੀਂ ਬਾਦ ਆਤਮਿਕ ਮੰਗਲ ਹੈ। ਸੰਤ ਨੇ ਫਿਰ ਸਿਰ ਮਾਰਿਆ ਵੀ ਬਿਲਕੁਲ ਠੀਕ ਹੈ, ਸੰਸਕ੍ਰਿਤ ਭਾਸ਼ਾ ਦੀ ਫਰਕ ਹੈ ਵੀ ਇਹ ਤਾਂ ਅਗਲੀ ਹੁਣ ਚੌਥਾ ਕਿਵੇਂ ਸਿੱਧ ਕਰਦੇ। ਮਹਾਂਪੁਰਸ਼ਾਂ ਨੇ ਚੌਥਾ ਮੰਗਲ ਸਾਧ ਸਿੰਘ ਜੀ ਬੜੇ ਤਰੀਕੇ ਦੇ ਨਾਲ ਕਹਿੰਦੇ, ਸਾਧ ਸਿੰਘ ਜੀ ਚੌਥਾ ਜਿਹੜਾ ਮੰਗਲ ਹੈ ਇਸ ਮੰਗਲ ਦਾ ਨਾਮ ਹੈ ਆਤਮ ਚਿੰਤਨ ਮੰਗਲ। ਇਹ ਹੁਣ ਸੰਸਕ੍ਰਿਤ ਵਾਲੇ ਨੇ ਪਹਿਲੀ ਵਾਰ ਸੁਣਿਆ ਸੀ ਆਤਮ ਚਿੰਤਨ ਮੰਗਲ। ਅਤੇ ਆਤਮਾ ਦਾ ਚਿੰਤਨ ਕਿਵੇਂ ਕੀਤਾ? ਨਾਨਕ ਦੇ ਕਰ ਹੱਥ, ਹੱਥ ਨੂੰ ਤਾਂ ਹੱਥ ਕਹਿੰਦੇ ਆ, ਹੱਥ ਨੂੰ ਕਰ ਵੀ ਕਹਿੰਦੇ ਆ, ਦੋ ਹੱਥ ਹੁੰਦੇ ਨੇ ਅਤੇ ਇੱਕ ਹੱਥ ਨੂੰ ਕਰ ਕਹਿ ਲਓ, ਇੱਕ ਨੂੰ ਹੱਥ ਕਹਿ ਲਓ। ਜਿਵੇਂ ਹੱਥ ਦੇ ਉੱਤੇ ਹੱਥ ਧਰ ਲਈਏ ਅਤਿਅੰਤ ਸਮੀਪ ਹੈ। ਇਹ ਭਾਵਨਾ ਲੈ ਕੇ ਵੀ ਆਤਮਾ ਸਾਰਿਆਂ ਤੋਂ ਨੇੜੇ ਹੈ, ਅੰਗਾਂ ਪੈਰਾਂ ਤੋਂ ਵੀ ਨੇੜੇ ਸਾਡੀ ਆਤਮਾ ਹੈ, ਆਪਣਾ ਸਰੂਪ ਹੈ। ਹੱਥ ਪੈਰ ਵੀ ਦੂਰ ਨੇ, ਸਰੀਰ ਦੇ ਅੰਗ ਦੂਰ, ਆਤਮਾ ਸਾਰਿਆਂ ਤੋਂ ਨੇੜੇ। ਉਹਨੂੰ ਆਪਣੀ ਆਤਮਾ ਨੂੰ ਨੇੜੇ ਤੋਂ ਨੇੜੇ ਸਮਝ ਕੇ ਉਹਦਾ ਚਿੰਤਨ ਕਰਨਾ, ਇਹਨੂੰ ਆਤਮ ਚਿੰਤਨ ਮੰਗਲ ਕਹਿੰਦੇ। ਇਹ ਡੰਡੌਤ ਮੰਗਣਾ ਵਾਲੇ ਸਲੋਕ ਦੇ ਵਿੱਚ ਚਾਰੇ ਮੰਗਲ ਕੀਤੇ ਨੇ। ਮਹਾਤਮਾ ਸਾਸਿੰਗ ਆਸ਼ਕ ਕਰ ਰੱਖਿਆ ਸੀ ਕਿ ਬਲਿਹਾਰ ਜਾਈਏ ਮਹਾਂਪੁਰਸ਼ਾਂ ਦੇ, ਐਡੇ ਵੱਡੇ ਸਾਧ ਜੀ ਵਿਦਵਾਨ ਮਹਾਂਪੁਰਸ਼ ਜਮਾਤ ਲੈ ਕੇ ਸਾਰੇ ਸਿੰਘਾਂ ਨੇ ਥੂਲੀ ਵਾਲ ਪਿੰਡ ਹੈ ਸਾਧ ਸਿੰਘ ਜੀ, ਉੱਧਰ ਮਲੇ ਕੋਲ ਤੋਂ ਉੱਪਰਲੇ ਪਾਸੇ, ਉੱਥੇ ਸੱਚਦਾਨੰਦ ਸੰਤ ਰਹਿੰਦੇ ਸੀ, ਇੱਕ ਬੜੇ ਭਾਰੀ ਵਿਦਵਾਨ ਸੀ। ਅਤੇ ਉਹ ਐਸੇ ਵਿਹੰਗਮ ਸੰਤ ਸੀ ਵੀ ਉਹਨਾਂ ਦੀ ਕੁਟੀਆ ਦੇ ਵਿੱਚ ਕੇਵਲ ਇੱਕ ਬੋਰੀ ਸੀ ਬੈਠਣ ਵਾਸਤੇ, ਇੱਕ ਜਿਹਦੇ 'ਤੇ ਸੰਤ ਬਹਿੰਦੇ ਸੀ। ਜਿਸ ਵੇਲੇ ਕੋਈ ਮਿਲਣ ਆ ਜਾਂਦਾ ਸੀ ਉਹ ਬੋਰੀ ਇਕੱਠੀ ਕਰਕੇ ਪਰੇ ਰੱਖ ਕੇ ਭੁੰਜੇ ਬਹਿ ਜਾਂਦੇ ਸੀ, ਵੀ ਅਗਲਾ ਕਿਤੇ ਇਹ ਨਾ ਕਹੇ ਵੀ ਸੰਤ ਬੋਰੀ 'ਤੇ ਬੈਠਾ, ਵੀ ਮੈਂ ਭੁੰਜੇ ਕਿੱਥੇ ਬੈਠਾ। ਜਦੋਂ ਸੰਤ ਭੁੰਜੇ ਬੈਠਾ ਅਗਲਾ ਵੀ ਆਰਾਮ ਨਾਲ ਭੁੰਜੇ ਬਹਿ ਜਾਂਦਾ ਸੀ। ਉਹ ਮਹਾਂਪੁਰਸ਼ ਬੜੇ ਭਾਰੀ ਦੇ ਜਵਾਨ ਸੀ। ਮਹਾਂਪੁਰਸ਼ਾਂ ਦਾ ਉੱਥੇ ਜਥਾ ਗਿਆ ਡਿਊਟੀ ਚੂਲੀ ਵਾਲਾ। ਪਿੰਡ ਦੇ ਲੋਕਾਂ 'ਚ ਸੰਤਾਂ ਦਾ ਪ੍ਰਭਾਵ ਸੀ ਸੱਚਦਾਨੰਦ ਦਾ, ਅਤੇ ਸਿੰਘਾਂ ਵਾਸਤੇ ਚੰਗੀ ਤਰ੍ਹਾਂ ਆਸਣ ਨਾਲ ਆਏ। ਅਤੇ ਮਹਾਂਪੁਰਸ਼ ਕਿਤੇ ਸੁਭਾਵ ਕੀ ਕਹਿ ਬੈਠੇ, ਕਹਿੰਦੇ ਨੇ ਸਿੱਖਾਂ 'ਚ ਕਿਹੜਾ ਵਿਦਵਾਨ ਹੈ, ਐਵੇਂ ਲਾੜੇ ਨੂੰ ਨਹੀਂ ਕਹਿੰਦੇ। ਅਤੇ ਉਹ ਸੰਤਾਂ ਦੇ ਮਗਰ ਲੱਗੇ ਸੀ ਲੋਕ, ਜਿਸ ਕਰਕੇ ਚੰਗੀ ਤਰ੍ਹਾਂ ਪਹਿਲੇ ਦਿਨ ਸੰਭਾਲਿਆ ਨਾ। ਕੁਝ ਸਿੰਘਾਂ ਦੇ ਵਾਸਤੇ ਬੈਠਾਂ ਖੋਲ੍ਹ ਦਿੱਤੀਆਂ, ਆਸਣ ਲਾ ਦਿੱਤੇ, ਅਤੇ ਕੁਝ ਗੁਰਦੁਆਰੇ ਮਹਾਂਪੁਰਸ਼ਾਂ ਦਾ ਇਹ ਹੁਕਮ ਸੀ ਵੀ ਭਾਈ ਚਾਰ ਪ੍ਰਾਹੁਣੇ ਆ ਜਾਣ ਸਾਹਮਣੇ ਔਖੇ ਨੇ, ਵੀ ਜੇ ਪ੍ਰਬੰਧ 'ਚ ਢਿੱਲ ਹੋਵੇ ਤੁਸੀਂ ਇਹਦੀ ਇਸ ਢਿੱਲ ਨੂੰ ਢਿੱਲ ਨਹੀਂ ਸਮਝਣਾ, ਮਜ਼ਬੂਰੀ ਸਮਝਣਾ, ਸ਼ੰਕਾ ਨਹੀਂ ਕਰਨੀ ਤੁਸੀਂ ਕਿਤੇ ਆਪਣੀ 'ਚ। ਉਹ ਮਹਾਤਮਾ ਸਾਧ ਸਿੰਘ ਜੀ ਸੱਚਦਾਨੰਦ ਜਿਸ ਵੇਲੇ ਮਹਾਂਪੁਰਸ਼ ਲੱਗੇ ਕਥਾ ਕਰਨ, ਅਤੇ ਉਹ ਆਵਾਜ਼ ਕੰਨਾਂ 'ਚ ਪਈ ਸੰਤ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਅੱਖਰ ਸੀ। ਇੱਕ ਓਅੰਕਾਰ ਦੀ ਅਰਥ ਕਰੀਗੇ ਸੰਤ, ਅਤੇ ਉਹ ਸਾਰੇ ਡੇਢ ਘੰਟੇ ਜਦੋਂ ਅਰਥ ਹੋਏ ਨਾ ਜੇ ਰਹਿ ਗਏ, ਕਹਿੰਦੇ ਸਾਧ ਸਿੰਘ ਜੀ ਵੀ ਹੁਣ ਬਾਕੀ ਜੀ ਆਪਾਂ ਕੱਲ੍ਹ ਨੂੰ। ਸੱਚਦਾਨੰਦ ਸੰਤ ਨੇ ਦੇਖਿਆ ਵੀ ਇੰਨੇ ਗਹਿਰਾਈ ਵਾਲੇ ਅਰਥ ਜ਼ਿੰਦਗੀ 'ਚ ਪਹਿਲੀ ਵਾਰ, ਉਹਦਾ ਮਾਨ ਟੁੱਟ ਗਿਆ। ਸੰਗਤ ਵਿੱਚ ਆਇਆ, ਸੰਗਤ ਵਿੱਚ ਆ ਕੇ ਸਾਧ ਸਿੰਘ ਜੀ ਫਿਰ ਖੜਾ ਹੋ ਕੇ ਉਹਨੇ ਸੰਤ ਨੇ ਸਪੀਕਰ ਨਹੀਂ ਕੀਤਾ, ਕਹਿਣ ਲੱਗਾ ਸਾਧ ਸਿੰਘ ਜੀ ਬੜੇ ਬੜੇ ਕੁੰਭ ਦੇ ਮੇਲੇ 'ਤੇ ਸੰਤ ਦੇਖੇ, ਬੜੇ ਬੜੇ ਵਿਦਵਾਨ ਦੇਖੇ, ਪਰ ਕਹਿੰਦੇ ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਹਨਾਂ ਦਾ ਜਿਹੜਾ ਅਨੁਭਵ ਹੈ, ਨਾਲ ਇੱਕ ਸ਼ਬਦ ਇਹ ਕਿਹਾ ਉਸਨੇ, ਕਹਿੰਦਾ ਜਿਵੇਂ ਧਰਤੀ ਦਾ ਪੜ ਪਾਟਿਆ ਹੋਇਆ, ਕਹਿੰਦਾ ਵੀ ਪਾਣੀ ਦਾ ਪਤਾ ਹੀ ਨਹੀਂ ਲੱਗਦਾ ਕਿੰਨਾ, ਕਹਿੰਦਾ ਇਹਨਾਂ ਦਾ ਤਾਂ ਅਰਥਾਂ ਦਾ ਪੜੀ ਪਾਟਿਆ ਹੋਇਆ, ਕਹਿੰਦਾ ਪਤਾ ਹੀ ਨਹੀਂ ਲੱਗਦਾ ਵੀ ਅਰਥ ਨਿਕਲਦੇ ਕਿੱਥੋਂ। ਸਾਰਾ ਪਿੰਡ ਦੇ ਸੇਵਾ ਦੇ ਵਿੱਚ ਲੱਗਿਆ। ਇਉਂ ਸਾਧ ਸਿੰਘ ਜੀ ਇੱਕ ਅਦੁੱਤੀ ਦਾ ਨਾਮ ਹੈ,
ਇਹਨਾਂ ਅੱਖਰਾਂ ਦੇ ਉੱਤੇ ਕਹਿਣ ਦਾ ਭਾਵ ਮਹਾਂਪੁਰਸ਼ਾਂ ਨੇ 72 ਅਰਥ ਕੀਤੇ ਇੱਕ ਓਅੰਕਾਰ ਔਰ ਇੱਕ ਦੂਜੇ ਤੱਕ ਚੜ੍ਹਵੇਂ ਅਰਥ ਹੈ ਸਾਧ ਸੰਗਤ ਅਤੇ ਇਹਦੇ ਵਿੱਚ ਇੱਕ ਨਾਮ ਹੈ ਜਿਹੜਾ ਸਾਧ ਸੰਗਤ ਅਦੁੱਤੀ ਜਿਹਦੇ 'ਚ ਦੂਆ ਬਣ ਜਾਂਦਾ। ਦੇਖੋ ਪਰਮੇਸ਼ੁਰ ਵਾਹਿਗੁਰੂ ਦੀ ਨੇਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਈੜੀ ਨੂੰ ਸਿਹਾਰੀ ਪਾ ਕੇ ਕੱਪੇ ਨੂੰ ਔਂਕੜ ਲਾ ਕੇ ਐਕਟ ਐਵੇਂ ਤਾਂ ਲਿਖ ਸਕਦੇ ਸੀ ਪਰ ਕਿਉਂ ਨਹੀਂ ਲਿਖੇ? ਗੁਰੂ ਸਾਹਿਬ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ 'ਚ ਅੱਖਰਾਂ ਦੀ ਪਾੜ ਕੀੜ ਕਰਨ ਵਾਲਾ ਲਾਣਾ ਵੀ ਪੈਦਾ ਹੋਣਾ, ਜਿਹੜੇ ਅੱਖਰਾਂ ਨੂੰ ਪਾੜ ਕੀੜ ਕਰਕੇ ਅਰਥ ਕੱਢਿਆ ਕਰਨਗੇ ਅਤੇ ਫਿਰ ਏਕਾ ਤਾਂ ਰਿਹਾ ਨਾ, ਕਹਿਣਗੇ ਕਿ ਇੱਕ ਈੜੀ ਹੈ ਇੱਕ ਕੱਕਾ ਹੈ ਦੋ ਅੱਖਰ, ਦੋ ਦੇ ਨਾਲ ਜਿਹੜਾ ਏਕਾ ਬਣਿਆ ਉਹ ਪਸੰਦ ਨਹੀਂ ਆਇਆ ਮਹਾਰਾਜ। ਏਕਾ ਵੀ ਉਹ ਲਾਉਣਾ ਜਿਹੜਾ ਏਕਾ ਹੀ ਰਹੇ, ਉਹ ਦੋ ਥਾਂ 'ਤੇ ਵੰਡੀ ਨਾ ਮਾਰੇ, ਉਹਨੂੰ ਕੋਈ ਇਹ ਨਾ ਕਹਿ ਸਕੇ ਵੀ ਇਹਦੇ 'ਚ ਦੋ ਅੱਖਰ ਨੇ ਇੱਕ ਹੀ, ਉਹ ਹਿੰਸਿਆਂ ਵਾਲਾ ਏਕਾ ਲਾ ਦਿੱਤਾ। ਸੋ ਇਸ ਕਰਕੇ ਸਾਸਿਕ ਇੱਕ ਨਾਮ ਹੈ ਅਦੁੱਤੀ ਦਾ ਜਿਹਦੇ 'ਚ ਦੂਆ ਪੜ੍ਹਨ। ਤੋ ਐਸਾ ਜਿਹੜਾ ਇੱਕ ਅਦੁੱਤੀ ਦਾ ਵਾਚਕ ਹੈ ਓਅੰਕਾਰ ਕੀ ਹੈ? ਸਰਵ ਦਾ ਪ੍ਰਕਾਸ਼। ਅਤੇ ਓਅੰਕਾਰ ਦੀ ਜਿਹੜੀ ਭਾਸ਼ਾ ਵਾ ਪੁਰਸ਼ਾਂ ਨੇ ਕੀਤੀ ਹੈ ਇਹਦੇ ਤਿੰਨ ਡੰਡੇ ਰਸਾਸ ਸਿੰਘ ਜੀ ਉੱਪਰ ਅਰਧ ਬਿੰਦੂ, ਇਹ ਚਾਰ ਨੂੰ ਇਕੱਠੇ ਕਰਕੇ ਉਹ ਓਅੰਕਾਰ ਬਣਦਾ ਹੈ। ਤਿੰਨ ਡੰਡੇ ਨੇ ਅਤੇ ਤ੍ਰਿਧਾ ਰੂਪ ਕਰਕੇ ਕਸਮ ਕੀਤਾ ਏਕਾ ਲਾ ਕੇ ਜਿਹੜਾ ਵੇਦ ਵਾਲਾ ਓਮ ਅੱਖਰ ਸੀ ਉਹਦੇ ਨਾਲ ਵਿਸ਼ੇਸ਼ਤਾ ਬਣਾ ਦਿੱਤੀ। ਵੇਦ ਦੇ ਅੰਦਰ ਜਿਹੜਾ ਓਮ ਸ਼ਬਦ ਹੈ ਉਹ ਸਾਸੀ ਤਿੰਨੇ ਗੁਣਾਂ ਦਾ ਕਥਨ ਕਰਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਜਿਹੜੇ ਉਪਾਸਕ ਨੇ ਉਹਨਾਂ ਦਾ ਜਨਾਇਕ ਹੈ ਅਤੇ ਉਹਨਾਂ ਤਿੰਨਾਂ ਦਾ ਜਨਾਇਕ ਓਮ ਸ਼ਬਦ ਹੈ, ਪਰ ਇੱਕ ਓਅੰਕਾਰ ਦੀ ਵਿਲੱਖਣਤਾ ਹੈ। ਸਿੱਧਾ ਨੇ ਇਸੀ ਰੌਲਾ ਪਾਇਆ ਸੀ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਜੀ ਤੁਸੀਂ ਆਹ ਜਿਹੜਾ ਪੂਰੇ ਏਕਾ ਲਾ ਦਿੱਤਾ ਇਹ ਵੇਦ ਤੋਂ ਵਿਰੁੱਧ ਹੋ ਗਿਆ ਮੰਤਰ ਤੁਹਾਡਾ, ਜਿਹੜਾ ਵੇਦ ਵਿਰੁੱਧ ਮੰਤਰ ਹੋਵੇ ਉਹਦੇ ਪੜ੍ਹਨ ਦਾ ਕੋਈ ਫਲ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਮੇਰਾ ਮੰਤਰ ਵੇਦ ਤੋਂ ਵਿਰੁੱਧ ਨਹੀਂ ਹੈ, ਦੂਸਰਾ ਵੇਦ ਦੇ ਅਨੁਸਾਰ ਵੀ ਨਹੀਂ ਹੈ, ਇਹਦਾ ਸੁਤੰਤਰ ਰੂਪ ਹੈ। ਕਹਿਣ ਲੱਗੀ ਫਿਰ ਕਹਿੰਦੇ ਦੇਖੋ ਤੁਹਾਡਾ ਜਿਹੜਾ ਓਮ ਸ਼ਬਦ ਹੈ ਇਹ ਤ੍ਰਿਧਾ ਰੂਪ ਹੋ ਕਰਕੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਜਨਾਇਕ ਹੈ। ਫਿਰ ਕਹਿੰਦੇ ਜਿਹੜਾ ਮੈਨੂੰ ਇੱਕ ਲਾ ਦਿੱਤਾ ਇਹਦੇ ਨਾਲ ਓਅੰਕਾਰ ਸੀ ਪ੍ਰਕਾਸ਼ ਰੂਪ ਦਾ ਵਾਚਕ ਬਣਾ ਦਿੱਤਾ, ਓਅੰਕਾਰ ਦਾ ਅਰਥ ਪ੍ਰਕਾਸ਼ ਰੂਪ। ਬਾਕੀ ਓਅੰਕਾਰ ਦਾ ਆਕਾਰ ਓਕਾਰ ਮੁਕਾਰਪਣ ਅਰਧ ਬਿੰਦ ਪਹਿਚਾਣ ਚਾਰੋਂ ਤੋਂ ਸਮੁਦਾਇ ਜੋ ਓਅੰਕਾਰ ਪਹਿਚਾਣ, ਓਅੰਕਾਰ ਦੀ ਪਰਿਭਾਸ਼ਾ ਕੀਤੀ ਹੈ ਕਿ ਓਅੰਕਾਰ ਕੀ ਹੈ ਜਿਹਦੇ 'ਚ ਆਕਾਰ ਓਕਾਰ ਮੁਕਾਰਪਣ ਅਰਧ ਬਿੰਦ ਪਹਿਚਾਣ ਚਾਰੋਂ ਤੋਂ ਸਮੁਦਾਇ ਜੋ ਓਅੰਕਾਰ। ਆਕਾਰ ਕੀ ਹੈ, ਮੁਕਾਰ ਕੀ ਹੈ, ਆਕਾਰ ਮੁਕਾਰ ਓਕਾਰ ਪੁਣ ਅਰਧ ਬਿੰਦ, ਇਹਨਾਂ ਚਾਰਾਂ ਦਾ ਸਾਧ ਸੰਗਤ ਜੀ ਫਿਰ ਗੱਲ ਵੱਧਦੀ ਹੈ। ਆਪਾਂ ਅੱਗੇ ਸਵਈਆਂ ਦਾ ਆਨੰਦ ਮਾਣੀਏ। ਇੱਕ ਅਦੁੱਤੀ ਓਅੰਕਾਰ ਸਰਵ ਦਾ ਪ੍ਰਕਾਸ਼, ਅਤੇ ਹੁਣ ਜਦੋਂ ਪ੍ਰਕਾਸ਼ ਦੀ ਗੱਲ ਕਰੀਏ ਇਹ ਧਰਮ ਸ਼ਾਸਤਰਾਂ ਨੇ ਖੱਟ ਜੋਤੀਆਂ ਮੰਨੀਆਂ ਨੇ ਪ੍ਰਕਾਸ਼ ਨੂੰ, ਉਹ ਵੀ ਆਪਣੇ ਆਪ ਪ੍ਰਕਾਸ਼ ਨੇ। ਉਹ ਕਹਿੰਦੇ ਜੇ ਪ੍ਰਕਾਸ਼ ਨੂੰ ਮੰਨਦੇ ਹੋ ਪਰਮੇਸ਼ਰ ਨੂੰ ਤਾਂ ਇਹ ਜਮਝਾਂ ਆਪਣੇ ਆਪ ਪ੍ਰਕਾਸ਼ ਰੂਪ ਨੂੰ, ਬੁੱਧੀ ਬਿਜਲੀ ਚੰਦ ਸੂਰਜ ਤਾਰੇ ਔਰ ਅਗਨੀ ਇਹ ਖੱਟ ਜੋਤੀਆਂ ਮੰਨੀਆਂ ਅਤੇ ਇਹ ਵੀ ਪ੍ਰਕਾਸ਼ ਰੂਪ ਨੇ। ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਇਹ ਇਹਨਾਂ ਦਾ ਜਿਹੜਾ ਪ੍ਰਕਾਸ਼ ਹੈ ਇਹਨਾਂ ਦੇ ਕੋਲ ਆਪਣਾ ਨਹੀਂ ਹੈ, ਮੈਂ ਉਸ ਪ੍ਰਕਾਸ਼ਕ ਦੀ ਗੱਲ ਕਰਦਾ ਜਿਹੜਾ ਸਭ ਨੇ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਨੇ ਚਾਨਣ, ਜਿਹੜਾ ਇਹਨਾਂ ਨੂੰ ਵੀ ਪ੍ਰਕਾਸ਼ ਰੂਪ ਕਰ ਰਿਹਾ ਹੈ ਅਤੇ ਉਹ ਇਸ ਕਰਕੇ ਪੂਰਨ ਕਰਕੇ ਸਰਵ ਦਾ ਪ੍ਰਕਾਸ਼, ਸਰਵ ਪ੍ਰਕਾਸ਼ ਦੇਣ ਵਾਲਾ ਚਾਨਣਾ ਦੇਣ ਵਾਲਾ ਸਤ ਨਾਸ ਤੋਂ ਰਹਿਤ ਗੁਰ ਚੇਤਨ ਦਾ ਨਾਮ ਹੈ ਸਾਧ ਸੰਗਤ, ਪ੍ਰਸਾਦ ਨਾਮ ਹੈ ਆਨੰਦ। ਇਹਨੂੰ ਵੇਦਾਂਤ ਮਤ ਦੇ ਅੰਦਰ ਅਸਤੀ ਘੰਟੀ ਪ੍ਰੇ ਕਹਿੰਦੇ, ਇਹਨੂੰ ਸਾਧ ਸਿੰਘ ਜੀ ਸਰਵਗੁਰੂ ਦੇ ਸਤ ਚੇਤਨ ਆਨੰਦ ਕਹਿੰਦੇ। ਆਤਮਾ ਦੇ ਵਿਸ਼ੇਸ਼ਣ, ਆਤਮਾ ਦੇ ਵਿਸ਼ੇਸ਼ਣ ਜਿਹੜੇ ਨੇ ਬ੍ਰਹਮ ਦੇ ਜੋ ਵਿਸ਼ੇਸ਼ਣ ਸਤ ਚੇਤਨ ਆਨੰਦ ਉਹੀ ਆਤਮਾ ਦੇ ਵਿਸ਼ੇਸ਼ਣ। ਕਹੋ ਕਬੀਰ ਰਾਮ ਕੀ ਅੰਸ, ਪਾਣੀ ਦੀ ਬੂੰਦ ਪਾਣੀ ਰੂਪ ਹੀ ਹੈ ਅਤੇ ਆਤਮਾ ਦੀ ਸਾਧ ਸਿੰਘ ਉਸ ਬ੍ਰਹਮ ਦਾ ਰੂਪ ਹੋਣ ਕਰਕੇ ਉਹੀ ਗੁਣ ਆਤਮਾ ਵਿੱਚ ਨੇ ਉਹੀ ਬ੍ਰਹਮ ਦੇ ਵਿੱਚ। ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ, ਸੋ ਇਉਂ ਸਾਸਤ ਸਤ ਚੇਤਨ ਆਨੰਦ, ਕਿਉਂਕਿ ਜਿਹੜਾ ਸੰਸਾਰ ਹੈ ਇਹਨੂੰ ਪ੍ਰਪੰਚ ਕਹਿੰਦੇ, ਪਰਦਾਰਥ ਹੈ ਵਿਸ਼ੇਸ਼, ਪੰਚ ਦਾ ਅਰਥ ਹੈ ਪੰਜ, ਜਿਹੜਾ ਵਿਸ਼ੇਸ਼ ਕਰਕੇ ਪੰਜ ਚੀਜ਼ਾਂ ਦਾ ਬਣਿਆ ਹੋਇਆ, ਜਿਹਦੇ 'ਚ ਤਿੰਨ ਅੰਸ਼ਾਂ ਬ੍ਰਹਮ ਦੀਆਂ ਨੇ, ਸਤ ਚੇਤਨ ਆਨੰਦ ਜਿਹਨੂੰ ਅਸਤੀ ਪ੍ਰੰਤੀ ਪਲੇ ਕਹਿੰਦੇ ਹਨ, ਦੋ ਅੰਸ਼ਾਂ ਸਾਸ ਹੀ ਮਾਇਆ, ਨਾਮ ਔਰ ਰੂਪ। ਆ ਜਿੰਨੇ ਆਪਾਂ ਇੱਕ ਦੂਜੇ ਦਾ ਰੂਪ ਦੇਖਦੇ ਹਾਂ, ਬਨਸਪਤੀ ਦੇ
ਜਦੋਂ ਜਨਮ ਲਿਆ ਉਸ ਵੇਲੇ ਆਪਾਂ ਨਾਮਕਰਨ ਕੀਤਾ, ਉਹ ਸੰਸਾਰ ਦਾ ਮਤਲਬ ਹੈ ਕਿ ਬੱਚੇ ਨੂੰ ਕੀ ਕਹਿ ਕੇ ਬੁਲਾਇਆ ਕਰਾਂਗੇ। ਸੰਸਾਰ ਨੇ ਆਪਣਾ ਮਸਲਾ ਹੱਲ ਕਰਨ ਵਾਸਤੇ ਉਹਦੀ ਕਲਪਨਾ ਕਰ ਲਈ, ਜਿਹਦਾ ਆਹ ਨਾਮ ਨਾਮ ਉਹਦਾ ਨਹੀਂ ਹੁੰਦਾ, ਇਹ ਕਲਪਨਾ, ਕਿਉਂਕਿ ਸਰੀਰ ਵੀ ਨਾਸ਼ਵਾਨ ਹੈ ਅਤੇ ਜਿਹੜਾ ਨਾਮ ਹੈ ਉਹ ਵੀ ਨਾਸ਼ਵਾਨ ਹੈ। ਰੂਪ ਔਰ ਨਾਮ ਦੋਨੇ ਕਲਪਤ ਨੇ, ਕਿਉਂਕਿ ਮਾਇਆ ਦੇ ਰੂਪ ਨੇ। ਸੋ ਇਸ ਕਰਕੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਾ, ਇਹ ਦੋਨੇ ਜਿਹੜੀਆਂ ਮਾਇਆ ਦੀਆਂ ਅੰਸ਼ਾਂ ਹਨ, ਉਹਨਾਂ ਕ ਇਹ ਸੰਸਾਰ ਨਾ ਤਾਂ ਸਾਰਾ ਸੱਚ ਦਾ ਹੀ ਬਣਿਆ ਹੋਇਆ, ਨਾ ਸਾਰੇ ਝੂਠ ਦਾ ਬਣਿਆ ਹੋਇਆ। ਇਹ ਇਉਂ ਸਮਝ ਲਓ ਜੀ ਰੇਤਾ ਅਤੇ ਸਮਿੰਟ ਲਾਇਆ ਹੋਇਆ, ਰੇਤਾ ਅਤੇ ਸਮਿੰਟ ਲਾ ਕੇ ਇਸ ਤਰ੍ਹਾਂ ਕਾਰਜ ਜਿਵੇਂ ਬਣਦਾ ਮਕਾਨਾਂ ਦਾ, ਇਹ ਸੰਸਾਰ ਵੀ ਸੱਚ ਅਤੇ ਝੂਠ ਦੋਨਾਂ ਨੂੰ ਮਿਲਾ ਕੇ ਹੈ। ਜਿਹੜਾ ਸੱਤ ਹੈ ਉਹ ਸੱਤਾ ਦੇਣ ਵਾਲਾ ਦਿਸਦਾ ਨਹੀਂ, ਅਜਿਹੀ ਮੋਟੀ ਜੀ ਗੱਲ ਹੈ, ਮਕਾਨ ਦਿਸਦਾ ਉਹਦੇ ਨੀਹਾਂ ਨਹੀਂ ਦਿਸਦੇ, ਮਕਾਨ ਖੜਾ ਕਰ ਦਿੱਤੇ ਨੀਹਾਂ ਦੇ, ਬਿਰਸ਼ ਦੇ ਕਾਹਣੇ ਦਿਖਦੇ ਆ, ਕਾਹਣੀਆਂ ਦਿਖਦੇ ਆ, ਪੱਤੇ ਦਿਖਦੇ ਆ, ਫਲ ਦਿਖਦੇ ਆ, ਉਹਦੀਆਂ ਜੜ੍ਹਾਂ ਦਿਸਦੀਆਂ ਨੇ, ਉਹ ਧਰਤੀ ਜਿਵੇਂ ਆਉਂਦੀ, ਸੱਤਾ ਉਹ ਦੇ ਰਹੀ। ਸੋ ਇਸੇ ਤਰ੍ਹਾਂ ਸੱਤ ਚੇਤਨ ਆਨੰਦ ਅੰਸ਼ ਦਿਸਦੀ ਨਹੀਂ, ਲੇਕਿਨ ਨਾਮ ਦੇ ਰੂਪ ਨੂੰ ਸਹਾਰਾ ਉਹੀ ਦੇ ਰਿਹਾ। ਇਸ ਕਰਕੇ ਨਾ ਇਹ ਪੰਜ ਦਵੰਜੀ ਦੀ ਖੇਤੀ ਕੀਤੀ ਹੋਈ ਹੈ ਰੱਬ ਨੇ ਜੀ, ਦੋ ਅੰਸ਼ਾਂ ਮਾਇਆ ਦੀਆਂ, ਤਿੰਨ ਆਪਣੀਆਂ। ਇਸ ਅਸੀਂ ਦੁੱਧ ਦੇ ਪਾਣੀ ਰਲਾ ਕੇ ਜਿਵੇਂ ਹੰਸ ਦੇ ਅੱਗੇ ਰੱਖੀਏ, ਜਿਹੜਾ ਹੰਸ ਹੈ ਉਹਦੇ ਚੁੰਝ ਪਾਉਣ ਦੀ ਦੇਰ ਹੈ, ਸਾਰੇ ਦੁੱਧ ਦੇ ਫੁੱਟ ਬਣ ਬਣ ਕੇ ਨਾ ਇੱਕ ਪਾਸੇ ਹੋ ਜਾਂਦੇ ਆ, ਪਾਣੀ ਸਾਰਾ ਇੱਕ ਪਾਸੇ ਹੋ ਜਾਂਦਾ, ਤੇ ਹੰਸ ਕਦੇ ਵੀ ਪਾਣੀ ਨਹੀਂ ਪੀਂਦਾ, ਦੁੱਧ ਤੱਤ ਵਸਤੂ ਨੂੰ ਗ੍ਰਹਿਣ ਕਰਦਾ। ਇਸ ਤਰ੍ਹਾਂ ਜਿਹੜੇ ਹੰਸਾਂ ਦੀ ਨਿਆਣੀ ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਉਹ ਵਿਚਾਰ ਕੀ ਚੁੰਝ ਸੰਸਾਰ ਦੇ ਦੁੱਧ ਪਾਣੀ ਵਿੱਚ ਪਾਉਂਦੇ ਆ, ਜਿਹੜੀਆਂ ਤਾਂ ਨਾਮ ਦੇ ਰੂਪ ਇਹ ਪਾਣੀ ਇਹ ਨਹੀਂ ਛੋੜਦੇ, ਬੇਦੀ ਤਾਂ ਗੱਲ ਹੀ ਨਹੀਂ। ਜਿਹੜਾ ਹੈਗਾ ਸਾਧ ਸਤ ਚੇਤਨ ਆਨੰਦ, ਉਹਨੂੰ ਤੇ ਕਿਵੇਂ ਗ੍ਰਹਿਣ ਕਰਦੇ ਹੈ, ਆਤਮਾ ਪਰਾਤਮਾ ਇੱਕੋ ਕਰੈ, ਵੀ ਆਤਮਾ ਵੀ ਉਹੀ ਵਿਸ਼ੇਸ਼ਣ ਸਤ ਚੇਤਨ ਆਨੰਦ, ਬ੍ਰਹਮ ਦੇ ਵੀ ਉਹੀ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਫਿਰ ਆਪਣੀ ਮੁੱਢ ਦੀ ਪਹਿਚਾਣ। ਇਸ ਕਰਕੇ ਸਾਧ ਸ੍ਰੀ ਐਸਾ ਸਤ ਵੀ ਨਾਸੁਰ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਦੂਸਰੇ ਅਰਥ ਵਿੱਚ ਸਪਸ਼ਟ ਕੀਤਾ ਹੈ, ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਹੀਏ, ਕਿਰਪਾ ਦੇ ਨਾਲ, ਗੁਰ ਕਿਰਪਾ ਜੈ ਨਰਕ ਯਕੀਨੀ, ਤੇ ਜੋਤ ਪਛਾਣੀ, ਤਾਂ ਇਹ ਜੋਤ ਪਛਾਣ ਹੁੰਦੀ ਹੈ। ਇਉਂ ਹੀ ਮੰਗਲ ਕੀਤਾ ਸਾਧ ਸੰਗੀ, ਮੰਗਲ ਜਿਹੜਾ ਵਿਘਨ ਪੈਣ ਤੋਂ ਰੱਖਿਆ ਕਰੇ, ਅਤੇ ਉਹਨੂੰ ਮੰਗਲ ਕਹਿੰਦੇ ਜਿਹੜਾ ਖੁਸ਼ੀਆਂ ਦੇਵੇ, ਅਤੇ ਇਉਂ ਸਾਧ ਸੰਗੀ ਪਹਿਲਾਂ ਵਾਹਿਗੁਰੂ ਦਾ ਮੰਗਲ ਕੀਤਾ। ਪੁਰਾਣੇ ਸਮੇਂ ਦੇ ਅੰਦਰ ਜਿਹੜੇ ਮੁਲਕ ਦੀ ਸਾਧ ਸੰਗੀ ਮਿੱਟੀ ਹੈ, ਬਗਾਨੇ ਮੁਲਕ ਦੇ ਵਿੱਚ ਆ ਕੇ ਇੱਥੇ ਰੋਜ਼ੀ ਰੋਟੀ ਦੇ ਕਾਰਨ, ਪ੍ਰਾਰਭ ਦੇ ਕਾਰਨ ਬੈਠੇ ਹਾਂ, ਆਪਣੇ ਮੁਲਕ ਦੇ ਅੰਦਰ ਸਾਧ ਸੰਗੀ ਜਿਹੜੇ ਜ਼ਿਮੀਂਦਾਰ ਲੋਕ ਵੀ, ਜਦੋਂ ਵੀ ਉਹਨਾਂ ਨੇ ਹਲ ਵਾਹੁਣ ਲੱਗਣਾ ਉਹ ਵੀ ਪਹਿਲਾਂ ਮੰਗਲ ਕਰਦੇ, ਕਹਿੰਦੇ ਸੀ ਬੋਲ ਰਾਮ, ਕੋਈ ਕਹਿੰਦਾ ਬੋਲ ਸਤਨਾਮ, ਫਿਰ ਬੋਲ ਤੁਹਾਨੂੰ ਹੱਥ, ਉਹ ਵੀ ਮੰਗਲ ਸੀ, ਮੇਰੇ ਬੋਲ ਦੇ ਫਲਾਂ ਨਾ ਵੱਜਿਆ, ਮੇਰੇ ਬੋਲ ਦਾ ਕੰਨਾਂ ਨਾ ਵਿਤਾੜਿਆ ਜਾਵੇ, ਵਿਘਨ ਨਾ ਪੈ ਜਾਵੇ ਖੇਤੀ ਦੇ ਅੰਦਰ, ਬੀਜ ਬੀਜਣ ਲੱਗਿਆ ਤਾਂ ਰੱਬ ਦਾ ਨਾਂ ਲੈ ਕੇ ਬੀਜ ਸੁੱਕ, ਬੋਹੜ ਲਾਉਣ ਲੱਗਿਆ ਬੋਲਣਾ ਨਾ, ਪਰਮੇਸ਼ਰ ਦਾ ਨਾਮ ਜਪੋ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਸਾਹਿਬ ਨੇ ਵੀ ਪਹਿਲਾਂ ਮੰਗਲ ਕਰਕੇ ਫਿਰ ਬਾਣੀ ਉਚਾਰਨ ਕਰਦੇ ਰਹੇ ਹੈ, ਅਤੇ ਇਹੀ ਹੁਣ ਭੱਟਾਂ ਨੇ ਉਸੇ ਤਰ੍ਹਾਂ ਪਹਿਲਾਂ ਮੰਗਲ ਕੀਤਾ, ਅਤੇ ਹੁਣ ਕੱਲ੍ਹ ਨਾਵੇਂ ਭੱਟ ਗੁਰੂ ਨਾਨਕ ਦੀ ਮਹਿਮਾ ਕਰਨ ਲੱਗੇ, ਸੁਣਨਾ ਕਰੋ ਜੀ,
ਇੱਕ ਮਨ ਪੁਰਖ ਧਿਆਏ ਵਰਦਾਤਾ।
ਸੋ ਇਉਂ ਸਾਧ ਸੰਗਤ ਜਿਹੜਾ ਕੱਲ੍ਹ ਨਾਵੇਂ ਭੱਟ ਹੈ ਆਪਣੇ ਨਾਲ ਦੇ ਭੱਟਾਂ ਨੂੰ ਕਹਿੰਦਾ, ਕਹਿੰਦਾ ਹੇ ਭਰਾਓ, ਕਹਿੰਦਾ ਦੇਖੋ ਜਿਹੜਾ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਬਾਰੇ ਸਮਝੋ ਕੌਣ, ਕਹਿੰਦੇ ਕਿ ਅਕਾਲ ਪੁਰਖ ਦਾ ਸਰੂਪ ਹੈ, ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਸਾਹਿਬ ਹਨ। ਜਿਹੜਾ ਪੁਰਖ ਹੈ ਸ਼ਬਦ ਸਾਧ ਸੰਗੀ, ਪੁਰਖ ਦੇ ਦੋ ਤਿੰਨ ਅਰਥ ਬਣਦੇ ਹੈ, ਅਤੇ ਪੁਰਖ ਸੰਸਕ੍ਰਿਤ ਦਾ ਪਦ ਹੈ, ਪੁਰਖ ਦਾ ਅਰਥ ਹੈ ਵਿਆਪਕ, ਸਰਲ ਜਰਤਾ ਇਹ ਹੈ ਵੀ ਵਿਆਪਕ ਹੈ ਜਿਹੜਾ ਸਾਰੀ ਜਗ੍ਹਾ ਰਮਿਆ ਹੋਇਆ,
ਤੇ ਉਹ ਪੁਰਖ ਦਾ ਅਰਥ ਹੀ ਹੈ ਵਿਆਹ। ਉਹ ਇਸਤਰੀਆਂ ਦੇ ਮੁਕਾਬਲੇ 'ਚ ਆਪਾਂ ਨੂੰ ਪੁਰਖ ਕਹਿੰਦੇ ਆ, ਆਪਣੇ 'ਚ ਇਹ ਅਰਥ ਢੁੱਕਦਾ ਨਹੀਂ। ਇਸੇ ਕਰਕੇ ਸਾਰੇ ਸੰਸਾਰ ਦੇ ਪੁਰਖਾਂ ਨੂੰ ਵੀ ਇਸਤਰੀਆਂ ਰੂਪ ਦੇ ਅੰਦਰ ਗਿਣਤੀ ਕੀਤੀ ਹੈ। ਇਸ ਯੁੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਲ ਸਵਾਇ। ਇੱਕ ਪੱਖ ਵਿੱਚ ਆਪਾਂ ਨੂੰ ਇਸਤਰੀਆਂ ਗਿਣਿਆ ਹੋਇਆ ਹੈ, ਠਾਕਰ ਏਕ, ਠਾਕਰ ਦਾ ਇੱਕੋ ਹੀ ਆ ਪਰਮਾਤਮਾ, ਸਵਾਈ ਨਾਲ ਬਾਕੀ ਇਸਤਰੀਆਂ ਵੀ ਸਾਡੀਆਂ। ਹਰ ਇਸਤਰੀ ਦੇ ਅੰਦਰ ਸਾਸਰੀ ਮਰਦ ਬਣਦੀ ਹੈ, ਹਰ ਪੁਰਸ਼ ਦੇ ਅੰਦਰ ਇਸਤਰੀ ਬਣਦੀ ਹੈ। ਕਾਰਨ ਇਹ ਹੈ ਕਿ ਸਰੀਰ ਜਿਹੜਾ ਸਾਂਝੀਆਂ ਧਾਤੂਆਂ ਦਾ ਬਣਿਆ ਹੋਇਆ, ਪਿਤਾ ਦੀ ਅੰਸ਼ ਵੀ ਹੈ, ਮਾਂ ਦੀ ਅੰਸ਼ ਵੀ ਹੈ। ਜਿੰਨੀ ਮਾਂ ਦੀ ਅੰਸ਼ ਹੈ ਉਹਨਾਂ ਇਸਤਰੀ ਬਣੇ ਵਿੱਚ ਰਹੂਗੇ ਰਹੂਗੇ, ਜਿਹਨਾਂ ਪਿਓ ਦੀ ਅੰਸ਼ ਹੈ ਉਹਨਾਂ ਮਰਦ ਬਣਾ ਰਹੂਗਾ ਰਹੂਗਾ। ਇਹਦੇ 'ਚ ਸਾਰਿਆਂ ਸਰੀਰਾਂ ਦੇ ਅੰਦਰ ਇਸ ਤਰ੍ਹਾਂ ਸਮਿਤ ਪਾ। ਸੋ ਕਿਉਂ ਸਾਧ ਸਮਿਤ, ਪੁਰਖ ਦਾ ਅਰਥ ਵਿਆਪਕ ਹੈ, ਜਿਹੜਾ ਸਾਰੇ ਵਿਆਪਕ ਹੋਵੇ। ਕਿਵੇਂ ਵਿਆਪਕ ਹੈ, ਹੁਣ ਇਹਦਾ ਅੱਖਰਾਂ ਨੂੰ ਅਲੱਗ ਕਰਕੇ ਦੇਖੀਏ, ਪੁਰ ਅਤੇ ਖੱਖੇ ਨੂੰ ਅਲੱਗ ਕਰ ਲਈਏ। ਖ ਨਾਮ ਆਕਾਸ਼ ਦਾ, ਜਿਵੇਂ ਆਕਾਸ਼ ਵਿਆਪਕ ਹੈ, ਉਹ ਵਾਹਿਗੁਰੂ ਸਾਰੀਆਂ ਪੁਰੀਆਂ ਦੇ ਅੰਦਰ ਉਹ ਵਿਆਪਕ ਹੈ, ਪੁਰਨਾ ਪੁਰੀਆਂ। ਖ ਆਕਾਸ਼ ਅਤੇ ਪੁਰ ਪਰਿਪੂਰਨ, ਸਾਰੀ ਜਗ੍ਹਾ ਪਰਿਪੂਰਨ ਹੈ। ਜਿਵੇਂ ਜਵਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵੱਢ ਪੁੱਤ ਹੈ। ਅਤੇ ਇਸ ਤਰ੍ਹਾਂ ਸਾਧ ਸੰਗੀ ਦੂਸਰਾ ਪੁਰ ਨਾਮ ਸਾਧ ਸੰਗੀ ਪੂ ਨਾਮ ਨਰਕ ਦਾ, ਰੱਜ ਨਾਮ ਰੱਖਿਆ ਕਰਨ ਦਾ। ਹੁਰਾਰੇ ਨੂੰ ਉਧਰਦਾਰੀ ਦੇ ਖੱਖੇ ਦੇ ਨਾਲ ਪੱਪੇ ਨੂੰ ਅਲੱਗ ਕਰ ਲਈਏ ਤਾਂ ਪੂ ਨਾਮ ਨਰਕ ਨੂੰ ਕਹਿੰਦੇ, ਰੱਜ ਨਾਮ ਰੱਖਿਆ ਕਰਨ ਵਾਲਾ। ਇਹ ਜਿਹੜਾ ਪੁੱਤਰ ਸ਼ਬਦ ਵੀ ਬਣਿਆ ਸਾਧ ਸੰਗੀ, ਬੜੇ ਖੋਜ ਭਰਪੂਰ ਰਿਸ਼ੀਆਂ ਮੁਨੀਆਂ ਸਤਪੁਰਸ਼ਾਂ ਨੇ ਜਿਹੜਾ ਪੁੱਤਰ ਸ਼ਬਦ ਦਿੱਤਾ ਸੀ ਬੇਟੇ ਦਾ ਨਾਮ, ਇਹਦੇ 'ਚ ਵੀ ਬੜਾ ਸੋਹਣਾ ਅਰਥ ਰੱਖਿਆ। ਪੂ ਨਾਮ ਨਰਕਾ ਲਿਖਿਆ ਹੋਇਆ, ਕਹਿੰਦੇ ਪੂ ਨਾਮ ਨਰਕਾ ਤਰਾਈ ਦੇ ਪੁੱਤਰਾ, ਜਿਹੜਾ ਮਾਂ ਬਾਪ ਦੇ ਜੰਮ ਕੇ ਨਾ ਆਪਣੇ ਮਾਤਾ ਪਿਤਾ ਨੂੰ ਕੁਲਾਂ ਨੂੰ ਤਾਰ ਦੇਵੇ ਨਾਮ ਜਪ ਕੇ, ਨਰਕਾ ਤੋਂ ਰੱਖਿਆ ਕਰੇ। ਪੂ ਨਾਮ ਨਰਕਾ ਤਰਾਈ ਦੇ ਪੁੱਤਰਾ, ਤਾਂ ਉਹਨੂੰ ਪੂ ਤਰ ਪੁੱਤਰ ਬਣਿਆ, ਵੀ ਇਹ ਨਰਕਾਂ ਤੋਂ ਬਚਾਊਗਾ ਭਗਤੀ ਕਰਕੇ, ਆਪਣੇ ਮਾਂ ਪਿਓ ਨੂੰ ਵੀ ਵੈਕੁੰਠ ਨੂੰ ਜਾਊਗਾ। ਇਸ ਪੁੱਤਰ ਦੇ ਅਰਥਾਂ ਦੇ ਅੰਦਰ ਸਾਧ ਸੰਗੀ ਹੈ। ਪੂ ਨਾਮ ਨਰਕ ਦਾ ਹੈ, ਰੱਜ ਨਾਮ ਰੱਖਿਆ ਕਰਨ ਵਾਲਾ, ਜੋ ਨਰਕਾਂ ਤੋਂ ਰੱਖਿਆ ਕਰੇ ਸੋ ਕੀ ਪੁਰਖ। ਕੱਲ ਨਾਮ ਭੱਟ ਕਹਿੰਦਾ ਵੀ ਐਸਾ ਗੁਰੂ ਨਾਨਕ ਹੈ, ਅਕਾਲ ਪੁਰਖ ਦਾ ਸਰੂਪ ਹੈ ਗੁਰੂ ਨਾਨਕ ਸਾਹਿਬ। ਇਸ ਕਰਕੇ ਤੇ ਕੈਸੇ ਨੇ ਵਰਦਾਤਾ ਅਨਵੀ ਰੀਤ ਹੈ, ਇਹਨਾਂ ਦੇ ਅੰਦਰ ਸਾਧ ਸੰਗੀ ਚੁੱਕੇ ਅੱਖਰ ਲਾਉਣੇ ਪੈਂਦੇ ਹੈ। ਪੰਕਤੀ ਦਾ ਸਿੱਧੀ ਏਕਾਂ ਇੱਕ ਮਨ ਪੁਰਖ ਧਿਆਏ ਵਰਦਾਤਾ, ਪਰ ਪੁਰਖ ਤੋਂ ਅਰਥ ਸ਼ੁਰੂ ਹੁੰਦਾ ਵਰਦਾਤਾ। ਸੰਸਾਰ ਦੇ ਕੋਈ ਵਸਤਰ ਹੀ ਵੰਡਦਾ, ਕਹਿੰਦੇ ਜੀ ਵਸਤਰਾਂ ਦਾ ਦਾਤਾ, ਕੋਈ ਅੰਨ ਦਾ ਭੰਡਾਰ ਕਹਿੰਦੇ ਜੀ ਲੰਗਰ ਚਲਾ ਰਿਹਾ ਅੰਨ ਦਾਤਾ ਹੈ, ਕੋਈ ਕਾਸੇ ਦਾ ਦਾਤਾ ਬਣੇ ਹੋਇਆ, ਕੋਈ ਕਾਸੇ ਦਾ ਹੈ, ਭਿਖਾਰੀ ਸਾਰੇ ਜਗਤ ਭਿਖਾਰੀ ਕਰਦਾ। ਕਹਿੰਦੇ ਗੁਰੂ ਸਾਹਿਬ ਤਾਂ ਸਾਰੇ ਕਾਸੇ ਦੀ ਦਾਤ ਨੇ, ਬਰਾਂ ਦੇ ਦਾਤ ਨੇ, ਜ਼ਿੰਦਗੀ ਪਰ ਬਰੀ ਦਿੰਦੇ ਰਹੇ, ਸ਼ਰਾਬ ਦਿੱਤਾ ਹੀ ਨਹੀਂ। ਸੋ ਇਉਂ ਸਾਧ ਸੰਗਤ ਬਰ ਦਾਤਾ, ਬਰਾਂ ਦਾ ਦਾਤਾ, ਜਿਹਨਾਂ ਨੇ ਪਤਾ ਨਹੀਂ ਜ਼ਿੰਦਗੀ ਕਿੰਨਿਆਂ ਨੂੰ ਬਰ ਦੇ ਕੇ ਤਾਰਿਆ, ਕੌਡੇ ਰਾਕਸ਼ ਵਰਗੇ, ਭੂਮੀਆਂ ਚੋਰ ਵਰਗੇ, ਸੱਜਣ ਠੱਗ ਵਰਗ ਠੱਗ ਵਰਗੇ ਤਾਰ ਦਿੱਤੇ, ਜਿਹਦੇ ਵੱਲ ਦ੍ਰਿਸ਼ਟੀ ਹੋ ਗਈ ਨਾਨਕ ਨਦਰੀ ਨਗਰ ਲਿਆ। ਬਰ ਦਾਤਾ ਬਰਾਂ ਦਾ ਦਾਤਾ ਹੈ ਕੌਣ? ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ, ਬਰਾਂ ਦਾ ਦਾਤਾ। ਫਿਰ ਕਹਿੰਦੇ ਹੇ ਮੇਰੇ ਭਰਾਵੋ, ਇੱਕ ਮਨ ਇਕਾਗਰ ਮਨ ਦਾ ਨਾਮ, ਇੱਕ ਮਨ ਇਕਾਗਰ ਬਣ ਕੇ ਧਿਆਏ ਗੁਰੂ ਨਾਨਕ ਸਾਹਿਬ ਨੂੰ ਧਿਆਉਣਾ ਕਰੋ। ਜਿਹੜਾ ਬਰਾਂ ਦਾ ਦਾਤਾ ਹੈ, ਜਿਹੜਾ ਵਿਆਪਕ ਹੈ, ਉਹ ਗੁਰੂ ਨਾਨਕ ਸਾਹਿਬ ਦਾ ਗੁਰ ਕੀ ਮੂਰਤ ਮਨ ਮੈਂ ਧਿਆਨ, ਉਹ ਗੁਰੂ ਨਾਨਕ ਸਾਹਿਬ ਦਾ ਹਿਰਦੇ ਦੇ ਅੰਦਰ ਧਿਆਨ ਧਾਰਨਾ ਕਰੋ ਜੀ।
ਸੰਤ ਸੁਹਾਰ ਸਦਾ ਵਿਖਿਆਤਾ,
ਤੇ ਫਿਰ ਸਦਾ ਸਰਬ ਦਾ ਕਾਲ। ਵਿਖਿਆਤਾ ਕੀ ਹੈ? ਪ੍ਰਗਟ ਹੀ ਹੈ, ਲੁਕੀ ਛਿਪੀ ਨਹੀਂ। ਕੀ ਕਹਿੰਦੇ? ਜਿਹੜੇ ਸੰਤ ਜਨ ਹਨ, ਸਿਮਰਨ ਕਰਨ ਵਾਲੇ ਜਿਹੜੇ ਸੰਤ ਸਾਧ ਸੰਗਤ, ਦੋ ਹਾਲਤਾਂ ਦੇ ਵਿੱਚ ਇਹ ਸ਼ਬਦ ਦੇ ਅਰਥ ਨੂੰ ਮੰਨਿਆ। ਇੱਕ ਤਾਂ ਪੂਰਨ ਸੰਤ, ਗੁਰਬਾਣੀ 'ਚ ਲਿਖਿਆ ਹੋਇਆ ਵੀ ਪੂਰਨ ਸੰਤ ਕੌਣ ਹੈ, ਉਹਦੀ ਪਰਿਭਾਸ਼ਾ ਕੀਤੀ ਹੈ, ਜਿਹਨਾਂ ਨੂੰ ਅੱਠੇ ਪੈਰ ਕੋਈ ਸਵਾਸ ਨਾਮ ਤੋਂ ਵਿਅਰਥ ਜਾਂਦਾ ਨਾ ਹੋਵੇ, ਉਹ ਤਾਂ ਪੂਰਨ ਸੰਤ। ਜਿਹੜਾ ਕਦੇ ਭੁੱਲ ਗਿਆ, ਕਦੇ ਨਾਮ ਜਪਦਾ, ਫਿਰ ਪਛਤਾਵਾ ਕਰਦਾ, ਸਿਮਰਨ ਕਰ ਰਿਹਾ, ਤੇ ਉਹ ਭਾਈ ਸੰਤ ਤਾਂ ਹੈ ਪਰ ਪੂਰਨ ਸੰਤ ਨਹੀਂ ਹੈ। ਸੰਤੀ ਜਿਵੇਂ ਸਾਧ ਸੰਗੀ ਵਿਦਿਆਰਥੀ, ਜਿਹੜਾ ਪਹਿਲੇ ਦਿਨ ਸਕੂਲ ਦੇ ਅੰਦਰ ਗਿਆ, ਨਾਮ ਦਰਜ ਹੋ ਗਿਆ, ਪਰਮਿਸ਼ਨ ਮਿਲ ਗਈ, ਵਰਦੀ ਸਕੂਲ ਦੀ ਪਾ ਲਈ, ਜਾਣ ਲੱਗ ਗਿਆ ਭਾਵੇਂ ਪਹਿਲੀ ਉਹ ਜਮਾਤ ਹੈ, ਪਰ ਇਹ ਤਾਂ ਉਹਨੂੰ ਮਾਣ ਮਿਲ ਗਿਆ ਨਾ। ਉਹੀ ਤਾਂ ਕਹਾ ਸਕਦਾ ਵੀ ਮੈਂ ਵਿਦਿਆਰਥੀ, ਵਿਦਿਆ ਅਰਥੀ, ਵਿਦਿਆ ਦੇ ਅਰਥ, ਵਿਦਿਆ ਦੇ ਲਈ ਮੈਂ ਜਾਂਦਾ ਸਕੂਲ। ਅਤੇ ਇੱਕ ਸਾਹ ਅਸੀਂ 16 ਸਾਲ ਹੋ ਕੇ ਪੜ੍ਹਦੇ ਜੀ, ਕਾਲਜ ਦੇ ਵਿੱਚ ਹੈ, MA ਦੇ ਵਿੱਚ ਹੈ, ਉਹ ਵੀ ਵਿਦਿਆਰਥੀ ਹੈ, ਪਹਿਲੀ ਕਲਾਸ ਵਾਲਾ ਵੀ ਵਿਦਿਆਰਥੀ, ਪਰ ਫਰਕ ਤਾਂ ਬਹੁਤ ਹੈ।